ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਹੀ ਸਚ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਈ ਸੈ ਭੰਗ ਗੁਰਦਸ਼ਮੇਸ਼ ਸਹਾਈ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਪੂਰਨ ਦੇਖਿਓ ਆਤਮਾ ਦੁਆਤੈ ਸਰਵ ਨਿਵਾਰ ਪਏ ਸ਼ਾਂਤ ਮਨ ਸੰਤ ਜਿਹੇ ਤੇ ਪਦ ਨਮੋ ਹਮਾਰ ਮੂਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਸੰਗਤਾਂ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸ਼ੋਭਤ ਹੋ ਗੁਰੂ ਨਾਨਕ ਦੇ ਘਰ ਆਪਾਂ ਸਾਰੇ ਜੋ ਗੁਰੂ ਨਾਨਕ ਦੇ ਗੋਲੇ ਹਾਂ ਨਾਨਕ ਕਰਕੇ ਗੋਲੇ ਉਹ ਗੁਰੂ ਨਾਨਕ ਦੇ ਘਰ ਵਿੱਚ ਆਪਾਂ ਨੂੰ ਅੱਜ 365 ਦਿਨਾਂ ਦੇ ਅੰਦਰ ਇਹ ਮੁਬਾਰਕ ਦਿਨ ਹੈ ਕਿ ਜਿਸ ਦਿਨ ਗੁਰੂ ਨਾਨਕ ਦੇ ਪਰਿਵਾਰ ਵਿੱਚ ਬਹਿ ਕੇ ਗੁਰੂ ਨਾਨਕ ਦੇ ਖੂਨ ਦੇ ਸਨਮੁਖ ਬਹਿ ਕੇ ਇਹ ਗੁਰੂ ਨਾਨਕ ਦੀਆਂ ਗੱਲਾਂ ਕਰਨ ਦਾ ਸਮਾਂ ਮਿਲਦਾ ਹੈ। ਭਾਵੇਂ ਸੰਸਾਰ ਦੇ ਅੰਦਰ ਬਹੁਤ ਸਾਰੇ ਰਿਸ਼ੀਆਂ ਮੁਨੀਆਂ ਦੇ ਜਨਮ ਦੀ ਬਾਤ ਵੀ ਹੈ, ਅਵਤਾਰਾਂ ਦੇ ਜਨਮ ਦੀ ਬਾਤ ਵੀ ਹੈ। ਸੰਸਾਰ ਦੇ ਅੰਦਰ ਜਨਮ ਤਾਂ ਪਸ਼ੂਆਂ ਪੰਛੀਆਂ ਚਿੜੀਆਂ ਜਾਨਵਰਾਂ ਕੀੜਿਆਂ ਪਕੌੜਿਆਂ ਨੂੰ ਵੀ ਮਿਲਿਆ। ਆਉਣ ਨੂੰ ਤਾਂ ਸੰਸਾਰ ਦੇ ਅੰਦਰ ਉਹ ਲੋਕ ਵੀ ਆਏ ਹੈ, ਆਵਨ ਆਏ ਸ੍ਰਿਸ਼ਟ ਨੇ ਬਿਨ ਬੂਝੇ ਪਸਠੋਰ। ਕੌਮ ਦੇ ਮਹਾਨ ਹੀਰੇ ਜਿਨ੍ਹਾਂ ਦੀ ਕੀਰਤਨ ਦੇ ਵਿੱਚ ਬੜੀ ਖਿੱਚ ਹੈ ਭਾਈ ਚਤਰ ਸਿੰਘ ਜੀ, ਹੁਣੇ ਹੁਣ ਗੁਰਮੁਖ ਆਪ ਨੂੰ ਅੰਮ੍ਰਿਤ ਬਾਣੀ ਦੇ ਬਚਨਾਂ ਰਾਹੀਂ ਆਪ ਜੀ ਦੇ ਕੰਨਾਂ ਰੂਪ ਡੂਨਿਆਂ ਵਿੱਚ ਜੋ ਅੰਮ੍ਰਿਤ ਪਾਇਆ ਹੈ ਉਹਦੇ ਲਈ ਕੋਈ ਸ਼ਬਦ ਨਹੀਂ ਕਿ ਮੈਂ ਉਪਮਾ ਕਰ ਸਕਾਂ। ਸੰਤ ਸਮਾਜ ਦੇ ਇਸ ਸੰਸਥਾ ਦੇ ਜਨਮਦਾਤਾ ਜੋ ਸਾਡੀ ਸੰਸਥਾ ਹੈ, ਇਸ ਦੇ ਜਨਮਦਾਤਾ ਮੇਰੇ ਸਤਿਕਾਰਯੋਗ ਬਾਬਾ ਜੀ ਬਾਬਾ ਸਰਬਜੋਤ ਸਿੰਘ ਜੀ, ਬਾਬਾ ਠਾਕੁਰ ਸਿੰਘ ਜੀ, ਇਹ ਦੋ ਮਹਾਂਪੁਰਸ਼ਾਂ ਨੇ ਸਾਡੀ ਸੰਸਥਾ ਕਾਇਮ ਕੀਤੀ ਹੈ। ਸਾਰੀਆਂ ਸੰਪਰਦਾਵਾਂ ਨੂੰ, ਸਾਰਿਆਂ ਮਹਾਂਪੁਰਸ਼ਾਂ ਨੂੰ ਇੱਕ ਮੰਚ ਤੇ ਇਕੱਠਿਆਂ ਕੀਤਾ। ਖਿਲਰੇ ਹੋਏ ਮੋਤੀ ਜਿਹੜੇ ਨੂੰ ਸੂਤਰ ਬਣ ਕਰਕੇ ਉਹ ਇਕੱਲੇ ਇਕੱਲੇ ਮਣਕੇ ਨੂੰ ਬੜੀ ਤਰਤੀਬ ਦੇ ਨਾਲ ਪਰੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਗਲ ਦੇ ਵਿੱਚ ਇਹ ਹਾਰ ਪਾ ਦਿੱਤਾ। ਇਹ ਇਹਨਾਂ ਦੀ ਨਿਮਰਤਾ ਹੈ। ਜਦੋਂ ਇਹ ਕਹਿੰਦੇ ਨੇ ਮੈਂ ਹਰੀ ਸਿੰਘ ਦੇ ਕੋਲੋਂ ਬਹੁਤ ਕੁਝ ਸਿੱਖਿਆ ਹੈ, ਮੇਰਾ ਮਨ ਬੜਾ ਬੇਚੈਨ ਹੋ ਜਾਂਦਾ। ਇਹ ਗੁਰੂ ਨਾਨਕ ਤੇਰੇ ਖੂਨ ਵਿੱਚ ਇੰਨੀ ਨਿਮਰਤਾ, ਤੇਰੇ ਘਰ ਦਾ ਚਾਕਰ, ਤੇਰੇ ਘਰ ਵਿੱਚ ਇੰਨੀ ਗਰੀਬ ਨਿਵਾਸਤਾ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦੇ। ਜਿਹੜੇ ਲੋਕ ਅੱਜ ਕਹਿੰਦੇ ਨੇ ਇਹ ਸਾਡੀ ਸੰਪਰਦਾ ਦਾ ਵਿਦਵਾਨ ਹੈ, ਮੈਨੂੰ ਕਦੇ ਪੁੱਛਿਆ ਤੱਕ ਨਹੀਂ ਸੀ ਇਹਨਾਂ ਨੇ, ਮੈਨੂੰ ਨਹੀਂ ਸੀ ਪੁੱਛਿਆ ਇਹਨਾਂ ਨੇ ਕਿ ਹੈ ਕੋਈ ਸਾਡਾ, ਕਿਉਂ ਗਰੀਬੀ ਚੀਜ਼ ਐਸੀ ਹੈ। ਇਹ ਢੁਕਦੀਆਂ ਨੇ ਮੇਰੇ ਤੇ ਪੰਕਤੀਆਂ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀ ਰਹੇ ਹਮ। ਇਹ ਬਾਬਾ ਜੀ ਦੀ ਦੇਣ ਹੈ, ਬਾਬਾ ਸਰਬਜੋਤ ਸਿੰਘ ਜੀ ਦੀ। ਇਹ ਉਸ ਮਹਾਂਪੁਰਸ਼ ਬ੍ਰਹਮ ਗਿਆਨੀ ਦੀ ਦੇਣ ਹੈ, ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼, ਜਿਨ੍ਹਾਂ ਦੇ ਅੱਖਰਾਂ ਦੀ ਸੇਧ ਲੈ ਕੇ ਦਾਸ ਚੱਲ ਰਿਹਾ ਹੈ, ਜਿਨ੍ਹਾਂ ਦੇ ਅਰਥਾਂ ਦੀ ਵਿਚਾਰ ਦੇ ਨਾਲ ਜੀਵਨ ਜੀ ਰਿਹਾ ਹੈ, ਉਹ ਮੇਰਾ ਜੀਵਨ ਹੈ। ਸੰਤ ਬਾਬਾ ਅਜੀਤ ਸਿੰਘ ਜੀ ਨਥਲਪੁਰ ਵਾਲੇ ਮਹਾਂਪੁਰਸ਼, ਜਿਨ੍ਹਾਂ ਨੇ ਦੋਵੇਂ ਹੱਥ ਸਿਰ ਤੇ ਰੱਖ ਕੇ ਬਚਨ ਕੀਤਾ ਸੀ, ਉਹਨਾਂ ਬਚਨਾਂ ਦੀ ਬਰਕਤ ਦੇ ਨਾਲ ਪੰਜਾਬੀ ਯੂਨੀਵਰਸਿਟੀ ਦੇ ਅੰਦਰ ਵਿਦਵਾਨਾਂ ਦੀ ਇਕੱਤਰਤਾ ਹੋਈ। ਦਾਸ ਨੂੰ ਉਸ ਮੰਚ ਤੇ ਬਿਠਾਇਆ ਗਿਆ, ਔਰ ਸਭ ਤੋਂ ਪਹਿਲਾਂ ਬਿਠਾਇਆ ਗਿਆ ਜਿੱਥੇ ਡਾਕਟਰ ਜੋਤ ਸਿੰਘ ਵਰਗੇ ਵਿਦਵਾਨ ਬੈਠੇ ਸਨ। ਮੈਂ ਕਿਹਾ ਵਿਦਵਾਨੋ, ਤੁਹਾਡੇ ਕੋਲ ਬਹਿਣਾ ਵੀ ਬਹੁਤ ਮਾਣ ਦੀ ਬਾਤ ਹੈ, ਤੁਸੀਂ ਸਟੇਜ ਤੇ ਟਾਈਮ ਦੇਣ ਦੀ ਬਾਤ ਕਰਦੇ ਹੋ। ਜੋਤ ਸਿੰਘ ਜੀ ਕਹਿਣ ਲੱਗੇ, ਕਹਿੰਦੇ ਬਾਬਾ ਜੀ ਅਸੀਂ ਹਮੇਸ਼ਾ ਆਪਣੀ ਕਤਾਰ ਵਿੱਚ ਗਿਣੇ, ਤੁਸੀਂ ਬਾਹ ਨਾ ਛਡਾਇਆ ਕਰੋ। ਬਾਬਾ ਸਰਬਜੋਤ ਸਿੰਘ ਜੀ ਨੇ ਜਾਨ ਪਹਿਚਾਣ ਕਰਾਈ, ਸੱਚਾ ਵਚਨ ਹੈ, ਮੈਂ ਵਿਚਰ ਕੇ ਨਾ ਕਥਾ ਕਰਨ ਦਾ ਅਤੇ ਨਾ ਕੁਝ, ਮੈਂ ਤਾਂ ਆਪਣੀ ਖੇਤੀ ਕੀਤੀ ਸੀ ਵੀ ਇਹਦੇ 'ਚ ਜੀਵਨ ਬਤੀਤ ਕਰ ਦੇਣਾ। ਇਹਨਾਂ ਨੇ ਸੰਤ ਸਮਾਜ ਦੀਆਂ ਜ਼ਿੰਮੇਵਾਰੀਆਂ ਉਹ ਸੌਂਪੀਆਂ ਜਿਨ੍ਹਾਂ ਦੇ ਦਾਸ ਨਿਭਾਉਣ ਦੇ ਯੋਗ ਨਹੀਂ ਸੀ, ਪਰ ਹੁਣ ਤੱਕ ਇਹਨਾਂ ਦੀ ਕਿਰਪਾ ਨਾਲ ਨਿਭਾ ਰਿਹਾ। ਇਹ ਇਹਨਾਂ ਦੀ ਨਿਵਾਜਿਸ਼ ਹੈ। ਸਤਿਕਾਰਯੋਗ ਮਾਤਾ ਜੀ ਨਾਲ ਸਨ, ਜਰਮਨ ਦੇ ਵਿੱਚ ਇਕੱਠੇ ਗਏ, ਇਕੱਠੇ ਸਟੇਜਾਂ 'ਤੇ। ਮਾਤਾ ਜੀ ਦੇ ਸੁਭਾਅ ਦਾ ਵੀ ਉਸ ਵੇਲੇ ਦਾਸ ਨੂੰ ਅਹਿਸਾਸ ਹੋਇਆ ਕਿ ਗੁਰੂ ਨਾਨਕ ਦੇ ਘਰ ਵਿੱਚ ਜਿਹੜੀਆਂ ਬੱਚੀਆਂ ਦੇ ਸੰਯੋਗ ਰਲੇ ਨੇ, ਇਹ ਵੀ ਕੋਈ ਮਹਾਨ ਦੇਵੀਆਂ ਹਨ, ਪਿਛਲੇ ਜਨਮ ਦੀ ਤਪੱਸਿਆ ਹੈ ਇਹਨਾਂ ਦੀ। ਜਿਨ੍ਹਾਂ ਦਾ ਜਨਮ ਹੋ ਰਿਹਾ ਉਹਨਾਂ ਦੀ ਤਾਂ ਬਾਤ ਤੇ ਸੀ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਬਚਨ, ਆਤਮ ਰਸ ਜੇ ਜਾਣਿਆ ਹਰ ਰੰਗ ਸਹਿਜੇ ਮਾਨ, ਨਾਨਕ ਧਨ 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 ਜਾਣ ਆਏ ਤੇ ਪ੍ਰਵਾਨ। ਜਿਹੜੇ ਪ੍ਰਵਾਨਿਕ ਹੋਏ ਨੇ ਪੈਂਗਲ ਉਪਰਿਸ਼ ਦੇ ਵਿੱਚ ਵੀ, ਕੁਛ ਐਸਾ ਉਪਰਿਸ਼ਦਾਂ ਦੇ ਵਿੱਚ ਵੀ, ਉਸ ਜਨਮਦਾਤੀ ਮਾਂ ਨੂੰ ਬਹੁਤ ਕੁਛ ਕਿਹਾ। ਬ੍ਰਹਮਵਿੱਤ ਮਾਤਰੇਣ ਇਕੋਤਰ ਸ਼ਤੋਂ ਕਲੰਕਾਰਿਆ ਤੀ, ਜਿਸ ਮਾਂ ਦੀ ਕੁੱਖ ਤੋਂ ਇੱਕ ਬ੍ਰਹਮਵੇਤਾ ਜਨਮ ਲੈਂਦਾ ਹੈ, ਉਸ ਮਾਂ ਦੀ ਕੁੱਖ ਕਿੱਡੀ ਬੜੀ ਭਾਗਾਂ ਵਾਲੀ ਹੈ। ਮੈਂ ਆਪਣੇ ਵਿਚਾਰਾਂ ਦੀ ਲੜੀ ਬਹੁਤ ਲੰਮੀ ਨਹੀਂ ਕਰਨੀ ਚਾਹੁੰਦਾ, ਥੋੜ੍ਹੇ ਸਮੇਂ 'ਚ ਵਿਚਾਰ ਆਪ ਜੀ ਨਾਲ ਕਰਨੇ ਚਾਹੁੰਦਾ। ਭਗਵਾਨ ਰਾਮ ਜੀ ਦੀ ਮਾਤਾ ਵੀ ਧੰਨ ਸੀ ਮਾਤਾ ਕੁਸ਼ਲ ਹੈ, ਔਰ ਮਾਤਾ ਭਗਵਾਨ ਕ੍ਰਿਸ਼ਨ ਜੀ ਦੀ, ਜਿਨ੍ਹਾਂ ਨੂੰ ਗੁਰਬਾਣੀ 'ਚ ਸਪਸ਼ਟ ਹੀ ਲਿਖਿਆ ਧੰਨ ਧੰਨ ਤੋਂ ਮਾਤਾ ਦੇਵਕੀ, ਨਾਂ ਲਿਖਿਆ ਮਾਤਾ ਦਾ। ਸਾਡੀ ਕੌਮ ਵਿੱਚ ਅਜਿਹੇ ਲੋਕ ਮੂਰਖ ਵੀ ਆਵੜੇ, ਜਿਨ੍ਹਾਂ ਤੇ ਸਟੇਜਾਂ ਤੇ ਕਿਹਾ ਜਾਂਦਾ ਜੀ ਬਹੁਤ ਵੱਡਾ ਵਿਦਵਾਨ ਹੈ, ਇਹ ਬੜਾ ਬੁੱਧੀਜੀਵੀ ਹੈ, ਤੇ ਅਕਲ ਇੱਕ ਧੇਲੇ ਦੀ ਵੀ ਨਹੀਂ। ਉਹ ਕਹਿਣਗੇ ਹਾਂਜੀ ਕ੍ਰਿਸ਼ਨ ਦਾ ਨਾਂ ਨਾ ਲਓ, ਇਹ ਹਿੰਦੂਆਂ ਦਾ ਹੋ ਗਿਆ, ਸਾਡਾ ਕੀ ਲੱਗਦਾ ਕ੍ਰਿਸ਼ਨ? ਇੱਕ ਅਜਿਹੇ ਮੂਰਖ ਦੇ ਨਾਲ ਮੇਰਾ ਸਟੇਜ ਤੇ ਵਾਹ ਪਿਆ, ਬਾਬਾ ਜੀ ਥਾਪੜਾ ਦੇ ਦਿੰਦੇ, ਮੈਂ ਇਹਨਾਂ ਮੂਰਖਾਂ ਨਾਲ ਲੜ ਲੁੜ ਵੀ ਵਾਹਵਾ ਲੈਣਾ, ਇਹ ਥਾਪੜਾ ਦੇ ਦਿੰਦੇ ਆ, ਮੈਂ ਇਹਨਾਂ ਦੇ ਦੁਆਲੇ ਬੜਾ ਹੋ ਜਾਣਾ, ਐਨ ਖੁੱਲੇ ਮੈਦਾਨ ਚ ਮੰਚਾਂ ਦੇ ਉੱਤੇ ਲੜਾਈ ਲੜ ਲਈ ਇਹਨਾਂ ਨਾਲ। ਤੇ ਬਚੱਤਰ ਸਿੰਘ ਦੇ ਪਿੱਠ ਤੇ ਥਾਪੜਾ ਸੀ, ਇਹ ਸੰਤ ਮਹਾਂਪੁਰਸ਼ ਸਾਰੇ ਥਾਪੜਾ ਦਿੰਦੇ ਆ, ਤੇ ਐਸੀ ਵੀ ਬਾਤ ਨਹੀਂ। ਨਿਊਯਾਰਕ ਦੇ ਅੰਦਰ ਪ੍ਰੋਫੈਸਰ ਸਾਹਿਬ ਨੂੰ ਵੀ ਕਹਿਤਾ ਸੀ ਵੀ ਦਿਲ ਖੋਲ ਕੇ ਆ ਸੱਜਣਾ, ਤੇ ਤੂੰ ਕਰ ਦਸਮ ਤੇ ਸ਼ੰਕਾ ਤੇ ਮੈਂ ਤੈਨੂੰ ਉਤਰ ਦੇਣਾ। ਇਹ ਬਾਤ ਬੱਕਰੀ ਵੀ ਝੂਠ ਦਾ ਸਹਾਰਾ ਲੈ ਕੇ, ਤੇ ਉਹ ਬਹੁਤ ਕੁਛ ਮੀਡੀਆ ਦੇ ਵਿੱਚ ਇਹ ਕੁਛ ਕਿਹਾ ਗਿਆ, ਹਾਲਾਂਕਿ ਸਬੂਤ ਵਜੋਂ ਕੈਸਟ ਹੈ ਮੇਰੇ ਕੋਲ ਕਿ ਉੱਥੇ ਕੀ ਹੋਇਆ, ਉੱਥੇ ਕਿਵੇਂ ਬੇਇੱਜ਼ਤੀ ਹੋਈ ਦਸਮ ਗ੍ਰੰਥ ਦੇ ਵਿਰੋਧ ਕਰਨ ਵਾਲੇ ਦੀ, ਇਹਦਾ ਸਬੂਤ ਹੈ। ਪਰ ਫਿਰ ਵੀ ਜਿਹੜਾ ਝੂਠ ਦਾ ਸਾਥ ਦੇਣ ਵਾਲਾ ਮੀਡੀਆ ਹੈ, ਤੇ ਬਹੁਤ ਕੁਛ ਕਿਹਾ ਗਿਆ, ਤੇ ਮੈਂ ਪੂਰੇ 6 ਮਹੀਨੇ ਅਖਬਾਰਾਂ ਗਵਾਹ ਨੇ, ਮੈਂ ਉਹਨੂੰ ਕਹਿੰਦਾ ਰਿਹਾ ਵੀ 5 ਤਖਤਾਂ ਚੋਂ ਕਿਸੇ ਇੱਕ ਤਖਤ ਦੀ ਚੋਣ ਕਰੋ, ਤੁਸੀਂ ਸਾਰੇ ਵਿਦਵਾਨ ਇਕੱਠੇ ਹੋ ਕੇ ਆ ਜਾਓ ਜਿਹੜੇ ਦਸਮ ਦਾ ਵਿਰੋਧ ਕਰਨ ਵਾਲੇ ਹੋ, ਤੇ ਗੁਰੂ ਕਾ ਦਾਸ ਤੁਹਾਡੇ ਨਾਲ ਉੱਥੇ ਬਹਿ ਕੇ ਵਿਚਾਰ ਕਰੇਗਾ, ਤੇ ਫੈਸਲਾ ਤਖਤ ਤੇ ਤੁਰਤ ਹੀ ਹੋ ਜਾਏਗਾ ਕਿ ਤੁਸੀਂ ਠੀਕ ਹੋ ਜਾ, ਅਸੀਂ ਠੀਕ ਹੈ। ਤੇ ਸਤਿਗੁਰੂ ਦੀ ਅਪਾਰ ਰਹਿਮਤ ਹੈ ਕਿ ਅੱਜ ਵੀ ਪੰਥ ਜਾਗਦਾ ਹੈ। ਗੁਰੂ ਨਾਨਕ ਦੇ ਪਰਿਵਾਰ ਚ ਬੈਠੇ ਆ, ਇੱਥੇ ਦਿਲ ਖੋਲ ਕੇ ਨਹੀਂ ਗੱਲ ਕਰਾਂਗੇ ਤੇ ਕਰਾਂਗੇ ਕਿੱਥੇ ਉੱਥੇ। ਇੱਕ ਭਾਈ ਨੇ ਸਟੇਜ ਤੇ ਗੱਲ ਕਹੀ ਕੈਲੀਫੋਰਨੀਆ ਵਿੱਚ, ਕਹਿੰਦਾ ਮੈਂ ਅੱਜ ਇਹ ਐਲਾਨ ਕਰਦਾ ਕਿ ਅੱਜ ਤੋਂ ਬਾਅਦ ਕਿਸੇ ਹਿੰਦੂ ਦੀ ਦੁਕਾਨ ਤੇ ਤੁਸੀਂ ਸੌਦਾ ਨਹੀਂ ਲਓਗੇ। ਦੇਖੋ ਫਰਮਾਨ ਕੈਸਾ ਜਾਰੀ ਹੋਇਆ, ਹਿੰਦੂ ਦੀ ਦੁਕਾਨ ਤੇ ਸੌਦਾ ਨਹੀਂ ਲਓਗੇ, ਇਹਨਾਂ ਦੇ ਰਾਮ ਕ੍ਰਿਸ਼ਨ ਦਾ ਨਾਂ ਨਹੀਂ ਲਓਗੇ ਤੁਸੀਂ। ਜਦੋਂ ਇੰਨੀ ਗੱਲ ਕਹੀ ਤੇ ਹਲਚਲ ਮਚ ਗਈ, ਪਰ ਬਹੁਤਾ ਇਕੱਠ ਉਹਨਾਂ ਲੋਕਾਂ ਦਾ ਸੀ ਜਿਹੜੇ ਇਹ ਗੱਲ ਕਰਨ ਵਾਲਾ ਸੀ, ਉਹਦੀ ਪਿੱਠ ਤੇ ਬੜੇ ਲੋਕ ਬੈਠੇ ਸੀ। ਡਾਕਟਰ ਸਾਹਿਬ ਮੇਰੇ ਕੋਲ ਆਏ, ਬੂਟਾ ਸਿੰਘ, ਕਹਿੰਦੇ ਬਾਬਾ ਜੀ ਕੰਮ ਤਾਂ ਬਹੁਤ ਖਰਾਬ ਹੋ ਗਿਆ, ਵੀ ਸਾਡੀ ਤਾਂ ਬੇਇੱਜ਼ਤੀ ਕਰਾਤੀ ਇਹਨੇ ਭਾਈ ਨੇ ਜਿਹੜੇ ਬੋਲਿਆ। ਮੈਂ ਕਿਹਾ ਫਿਰ ਇਹੋ ਜਿਹੇ ਮੂਰਖਾਂ ਨੂੰ ਸੱਦੇ ਕਿਉਂ ਹੁੰਦੇ ਹੋ? ਕਹਿੰਦੇ ਜੀ ਹੁਣ ਸਾਡੀ ਇੱਜ਼ਤ ਰੱਖਦੇ ਹੋ ਵੀ ਸਟੇਜ ਤੇ ਆਓ ਮਾੜਾ ਜਿਹਾ। ਮੈਂ ਕਿਹਾ ਲੜਨ ਵਾਸਤੇ ਸੰਤਾਂ ਨੇ ਵੀ ਹਰੀ ਸਿੰਘ ਰੱਖਿਆ ਤੇ ਤੁਸੀਂ ਵੀ ਰੱਖ ਲਿਆ ਮੈਨੂੰ। ਮੈਂ ਸਟੇਜ ਤੇ ਆ ਕੇ ਕਿਹਾ, ਮੈਂ ਕਿਹਾ ਗੁਰਮੁਖਾ ਬਾਕੀ ਦੀ ਚਾਹੇ ਸਾਰੀ ਸੰਗਤ ਚਲੀ ਜਾਵੇ, ਮੈਨੂੰ ਕੱਲਾ ਤੂੰ ਚਾਹੀਦਾ ਬੈਠਣ ਵਾਸਤੇ, ਸਰੋਤੇ ਚ ਤੇਰੇ ਨਾਲ ਗੱਲ ਕਰਨੀ ਹੈ ਮੈਂ। ਮੈਂ ਕਿਹਾ ਨੰਬਰ 1 ਮੈਨੂੰ ਇਹ ਤੇਰੇ ਬੋਲਣ ਤੋਂ ਯਕੀਨ ਹੋ ਗਿਆ ਵੀ ਤੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਦੇ ਕੀਤਾ ਨਹੀਂ ਤੇ ਨਾ ਕਦੀ ਸੁਣਿਆ, ਤੂੰ ਇਹੋ ਜਿਹਾ ਸਿੱਖ ਹੈ। ਤੂੰ ਕਹਿੰਦਾ ਕ੍ਰਿਸ਼ਨ ਦਾ ਨਾਂ ਨਾ ਲਿਓ ਤੇ ਗੁਰਬਾਣੀ ਕਹਿੰਦੀ ਹੈ ਉਹਦੀ ਮਾਂ ਦਾ ਨਾਮ ਵੀ ਲਓ ਤੇ ਉਹਨੂੰ ਵੀ ਕਹੋ ਧੰਨ ਹੈ ਤੂੰ ਮਾਤਾ ਦੇਵ ਦੀ। ਮੈਂ ਕਿਹਾ ਤੇਰੀ ਗੱਲ ਮੰਨੀਏ ਕਿ ਗੁਰੂ ਗ੍ਰੰਥ ਸਾਹਿਬ ਦੀ ਮੰਨੀਏ? ਮੈਂ ਚੰਗੀ ਚੰਡਲਾ ਹੀ ਬਣਾ ਕੇ ਉਹਦੀ, ਉਹ ਲੰਮੀ ਗੱਲ। ਸੰਸਾਰ ਦੇ ਵਿੱਚ ਮਾਤਾ ਦੇਵਕੀ ਵੀ ਧੰਨ ਹੈ ਤੇ ਮਾਤਾ ਜਸੋਦਾ ਦਾ ਨਾਮ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ, ਕਹਿਤ ਮਾਂ ਜਸੋਦੇ ਜੀ ਸੇ ਦਹੀ ਪਤ ਖਾਏ ਜੀ। ਇਹ ਪੁੱਛੋ ਇਹਨਾਂ ਮੂਰਖਾਂ ਨੂੰ ਵੀ ਉੱਥੇ 3 ਵਾਰੀ ਵਾਹਿਗੁਰੂ 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 ਲਿਖ ਕੇ ਫਿਰ ਕ੍ਰਿਸ਼ਨ ਦੀ ਗੱਲ ਕਿਉਂ ਸ਼ੁਰੂ ਹੁੰਦੀ ਹੈ? ਕੀ ਰਹੱਸ ਹੈ ਇਹਦੇ ਵਿੱਚ? ਵਾਹਿਗੁਰੂ 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 ਵਾਹਿਜੀਓ ਕਮਲ ਨੈਣ ਮਦਰ ਮੈਨ ਕੋਟ ਸੈਨ ਸੰਘ ਸੋ ਕਹਿਤ ਮਾਂ ਜਸੋਦ ਜੀ ਸੇ ਦਹੀਂ ਪਤ। ਇਹ ਕਿਹਨੂੰ ਕਹਿ ਰਹੇ ਨੇ ਕਿ ਕਮਲ ਵਰਗੇ ਨੇਤਰ ਹਨ? ਇਹ ਮੂਰਖਾਂ ਨੇ ਸਾਡਾ ਸਿਰ ਖਾਧਾ ਪਿਆ, ਪਤਾ ਨਹੀਂ ਕਦੋਂ ਖਹਿੜਾ ਛੁੱਟੂਗਾ ਇਹੋ ਜਿਹੇ ਮੂਰਖਾਂ ਤੇ ਸਾਡੀ ਕੌਮ ਦਾ। 9 ਵਿਦਵਾਨ ਪੜ੍ਹਿਆ ਮੂਰਖ ਆਖੀਐ, ਇਹੋ ਜਿਹੇ ਪੜ੍ਹਿਆ ਨੂੰ ਮੂਰਖ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ। ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਹੰਕਾਰ। ਤੇ ਰਿਸ਼ੀਆਂ ਦੇ ਵਿੱਚ ਮੈਂ ਨਾਮ ਲਾਂਗਾ, ਇਹ ਤਾਂ ਲਿਸਟ ਬਹੁਤ ਲੰਮੀ ਹੈ, ਰਿਸ਼ੀਆਂ ਦੇ ਵਿੱਚ ਮੈਂ ਨਾਮ ਲਿਆਂਗਾ ਮਹਾਰਿਸ਼ੀ ਵਿਆਸ ਜੀ ਦੇ ਪੁੱਤਰ ਦਾ। ਮਹਾਂਪੁਰਸ਼ ਬੈਠੇ ਆ, ਸਮਝ ਗਏ ਹੋਣਗੇ, ਸੁਖਦੇਵ ਮੁਨੀ। ਸੁਖਦੇਵ ਮੁਨੀ ਜੀ ਜਨਮ ਨਹੀਂ ਲੈਂਦੇ, ਮਾਤਾ ਦੇ ਉਹਦੇ ਚ ਸਮਾਧੀ ਲਾਈ ਬੈਠੇ ਨੇ। ਪਰਮੇਸ਼ਰ ਨੇ ਪ੍ਰਭ ਬਾਣੀ ਦੁਆਰਾ ਕਿਹਾ ਰਿਸ਼ੀ ਜਨਮ ਲੈ, ਅਮਰ ਕਥਾ ਸੁਣ ਚੁੱਕੇ ਹਾਂ ਸ਼ਿਵ ਜੀ, ਕਿਉਂ ਨਹੀਂ ਜਨਮ ਲੈਂਦਾ? ਹੈ ਭਗਵਾਨ, ਮੈਂ ਇਸ ਕਰਕੇ ਨਹੀਂ ਜਨਮ ਲੈਂਦਾ ਕਿ ਤੇਰੀ ਮਾਇਆ ਬੜੀ ਪ੍ਰਬਲ ਹੈ। ਜਿਹੜਾ ਵੀ ਜਨਮ ਲੈਂਦਾ ਤੇਰੀ ਮਾਂ ਮਾਇਆ ਉਸੇ ਦੀ ਲਿਵ ਤੋੜ ਦਿੰਦੀ ਹੈ। ਲਿਵ ਛੁੱਟ ਗਈ, ਲੱਗੀ ਤ੍ਰਿਸ਼ਨਾ, ਤ੍ਰਿਸ਼ਨਾ ਲੱਗ ਜਾਂਦੀ ਹੈ। ਮੈਂ ਤ੍ਰਿਸ਼ਨਾ ਚ ਨਹੀਂ ਲੱਗਣਾ ਚਾਹੁੰਦਾ ਇਹਦੇ ਨਾਲੋਂ, ਬਸ ਮਾਤਾ ਦੇ ਉਦਰ ਦੇ ਵਿੱਚ ਹੀ ਠੀਕ ਹੈ, ਮੈਂ ਨਹੀਂ ਬਾਹਰ ਜਾਣਾ। ਪਰਮੇਸ਼ਰ ਨੇ ਕਿਹਾ ਮੇਰੀ ਪ੍ਰਕਿਰਤੀ ਦਾ ਨਿਯਮ ਹੈ, ਜਨਮ ਲੈਣਾ ਪਏਗਾ। ਕਹਿਣਗੇ ਚੰਗਾ ਭਗਵਾਨ ਜੀ ਜਨਮ ਦਵਾਉਣਾ ਹੀ ਹੈ ਤਾਂ ਫਿਰ ਇੱਕ ਬੇਨਤੀ ਮੰਨਦਾ ਹੈ ਕਿ ਜਦੋਂ ਮੈਂ ਜਨਮ ਲਵਾਂ ਆਪਣੀ ਮਾਇਆ ਹਟਾ ਲੈ ਤਾਂ ਕਿ ਮੇਰੀ ਲਿਵ ਲੱਗੀ ਰਹੇ ਟੁੱਟੇ ਨਾ। ਕਹਿਣ ਲੱਗੇ ਤਥਾਸਤੂ। ਜਦੋਂ ਸੁਖਦੇਵ ਜੀ ਜਨਮ ਲੈਂਦੇ ਹੈ, ਇਹ ਗੱਲ ਭਾਈ ਗੁਰਦਾਸ ਲਿਖਦੇ ਨੇ, ਤੇ ਜਿਸ ਵੇਲੇ ਸੁਖਦੇਵ ਜੀ ਜਨਮ ਲੈਂਦੇ ਹੈ ਉਸ ਵੇਲੇ ਸੰਸਾਰ ਦੇ ਅੰਦਰ ਜਨਸੰਖਿਆ, ਜਨਮ ਲੈਣ ਵਾਲਿਆਂ ਦੀ ਗਿਣਤੀ ਬਹੁਤੀ ਨਹੀਂ ਸੀ ਹੁੰਦੀ, ਬਹੁਤ ਕੰਮ ਸੀ। ਹੁਣ ਵਾਲਾ ਹਿਸਾਬ ਨਾਲ ਕਿਤੇ ਲਾ ਲਿਓ। ਉਸ ਵੇਲੇ ਸਿਰਫ ਉਸ ਛਿਨ ਜਦੋਂ ਸੁਖਦੇਵ ਮੁਨੀ ਜੀ ਜਨਮ ਲੈਂਦੇ ਹੈ, 84 ਬੱਚਿਆਂ ਦਾ ਜਨਮ ਹੋਇਆ ਸੀ ਸਿਰਫ, ਇਤਿਹਾਸ ਹੈ। ਔਰ ਜਿਹੜੇ 84 ਬੱਚਿਆਂ ਨੇ ਉਸ ਵੇਲੇ ਜਨਮ ਲਿਆ, ਮਾਇਆ ਹਟੀ ਵੀ ਸੀ, ਉਹਨਾਂ ਦਾ ਊਂ ਹੀ ਟੱਲਾ ਸੂਤ ਆ ਗਿਆ, ਕੁਛ ਵੀ ਨਹੀਂ ਕਰਿਆ, ਸਿਰਫ ਇੱਕ ਮਹਾਂਪੁਰਸ਼ ਦੇ ਜਨਮ ਦੇ ਨਾਲ ਹੀ ਜਨਮ ਹੋਇਆ, ਦਰਸ਼ਨ ਵੀ ਨਹੀਂ ਸੀ ਉਹ ਜੇ ਹੋਏ, ਤੇ ਉਹ 84 ਦੇ 84 ਸਿੱਧ ਹੋ ਗਏ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਿੱਧ ਹੋ ਗਏ 84। ਸੱਤ ਪੁਰਸ਼ ਦੇ ਜਨਮ ਲੈਣ ਦਾ ਕਿੰਨਿਆਂ ਨੂੰ ਲਾਭ ਪਹੁੰਚਦਾ ਕੋਈ ਹਿਸਾਬ ਕਿਤਾਬ ਨਹੀਂ। ਤੇ ਮੈਂ ਬਾਕੀ ਸਾਰਿਆਂ ਦੀ ਗੱਲ ਛੱਡ ਤੇ ਸਭ ਤੋਂ ਵੱਡੇ ਦੀ ਗੱਲ ਕਰਾਂ। ਜਦੋਂ ਗੁਰੂ ਨਾਨਕ ਸੰਸਾਰ ਵਿੱਚ ਆਏ ਤੇ ਗੁਰੂ ਨਾਨਕ ਦੇ ਆਉਣ ਦਾ ਸੰਸਾਰ ਨੂੰ ਪ੍ਰਚਾਰ ਰਾਹੀਂ, ਉਪਦੇਸ਼ ਰਾਹੀਂ, ਬਾਣੀ ਰਾਹੀਂ, ਇਹ ਤਾਂ ਬਾਅਦ ਦੀਆਂ ਗੱਲਾਂ ਨੇ, ਸਿਰਫ ਅਵਤਾਰ ਲੈਣ ਵੇਲੇ ਜਦੋਂ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਦੀ ਕੁੱਖ ਨੂੰ ਭਾਗ ਲਾਏ, ਆਪਣਾ ਸਰੀਰ ਉਹਨਾਂ ਦੇ ਉਦਰ ਤੋਂ ਪੈਦਾ ਕੀਤਾ, ਉਸ ਵੇਲੇ ਸੰਸਾਰ ਨੂੰ ਕਿੱਡਾ ਵੱਡਾ ਲਾਭ ਪ੍ਰਾਪਤ ਹੋਇਆ। ਰਾਗੀ ਸਿੰਘ ਜੀ ਕਹਿੰਦੇ ਸੀ ਕਿ ਕਿਸੇ ਰਾਜੇ ਦੇ ਬੱਚੇ ਦਾ ਜਨਮ ਦਿਨ ਹੋਵੇ ਤੇ ਰਾਜਾ ਕਾਰਗ੍ਰਹਿ ਦੇ ਵਿੱਚ ਕੈਦੀਆਂ ਨੂੰ ਮੁਕਤ ਕਰ ਦਿੰਦਾ। ਰਾਗੀ ਸਿੰਘ ਜੀ, ਇਹ ਬਾਤ ਤੁਸੀਂ ਬਿਲਕੁਲ ਠੀਕ ਕਹੀ ਹੈ। ਇਤਿਹਾਸ ਦੇ ਪੰਨਿਆਂ ਤੇ ਗੁਰੂ ਨਾਨਕ ਦੇ ਪ੍ਰਾਤਨ ਜਨਮ ਸਾਖੀ ਜਿਹੜੀ ਹੱਥ ਲਿਖਤ ਸੀ, ਜਿਹੜੀ ਮਿਲਦੀ ਨਹੀਂ, ਮੇਰੇ ਹੱਥ ਲੱਗ ਗਈ ਸੀ, ਮੈਂ ਉਹ ਪੜ੍ਹੀ ਹੈ। ਉਹਦੇ ਵਿੱਚ ਲਿਖਿਆ ਹੈ ਕਿ ਜਦੋਂ ਗੁਰੂ ਨਾਨਕ ਨੇ ਅਵਤਾਰ ਧਾਰਨ ਕੀਤਾ, ਜਿੰਨੇ ਤਾਂ ਸੰਤ ਸੀ ਮਹਾਂਪੁਰਸ਼, ਕਿਸੇ ਧਰਮ ਦਾ ਵੀ ਸੀ, ਉਹਨਾਂ ਦੀਆਂ ਤਾਂ ਆਪਣੇ ਆਤਮਕ ਰਸ ਵਿੱਚ ਝੂਮ ਉੱਠੇ ਤੇ ਸਮਾਧੀਆਂ ਲੱਗ ਗਈਆਂ, ਏਕਾਗਰਤਾ ਬਣ ਗਈ ਜਿਹੜੀ ਕਦੇ ਬਣਦੀ ਨਹੀਂ ਸੀ। ਜਿਹੜੇ ਰਾਜੇ ਸੀ ਉਹਨਾਂ ਦੇ ਮਨ ਦੇ ਵਿੱਚ ਐਸੀ ਪ੍ਰੇਰਣਾ ਦਿੱਤੀ, ਜਿੰਨੇ ਜੇਲ੍ਹ ਖਾਨਿਆਂ ਵਿੱਚ ਕੈਦੀ ਸੀ ਉਹ ਕੈਦੀ ਛੱਡ ਦਿੱਤੇ, ਕਹਿੰਦੇ ਵੀ ਛੱਡ ਦਿਓ, ਆਪਣੇ ਆਪ ਹੀ ਖੁਸ਼ੀ ਹੋ ਗਈ, ਇਹ ਵੀ ਨਹੀਂ ਪਤਾ ਵੀ ਕਿਉਂ ਛੱਡ ਰਹੇ ਹਾਂ। ਜਿਹੜੇ ਬਿਮਾਰ ਸਨ ਉਹਨਾਂ ਬਿਮਾਰਾਂ ਨੂੰ ਤੰਦਰੁਸਤੀ ਗੁਰੂ ਨਾਨਕ ਦੇ ਅਵਤਾਰ ਧਾਰਨ ਦੇ ਨਾਲ ਪ੍ਰਾਪਤ ਹੋਈ, ਰੋਗੀ ਠੀਕ ਹੋਏ, ਸੋਗੀ ਠੀਕ ਹੋਏ, ਜੋਗੀ ਠੀਕ ਹੋਏ, ਸੰਸਾਰ ਦੇ ਵਿੱਚ ਭਇਆ ਆਨੰਦ ਜਗਤ ਵਿੱਚ ਸਾਰੇ ਸੰਸਾਰ ਨੂੰ ਅੰਦਰ ਆਨੰਦ ਪ੍ਰਾਪਤ ਹੋਇਆ। ਤੇ ਗੁਰੂ ਨਾਨਕ ਸਾਹਿਬ ਵੱਡੇ ਸੀ, ਸਭ ਤੋਂ ਵੱਡਾ ਸਤਿਗੁਰੂ ਨਾਨਕ, ਤੇ ਉਹਨਾਂ ਦੀ ਵੰਸ਼ ਨੂੰ ਉਜਾਲਾ ਕਰਨ ਵਾਲੇ ਸਾਰੀ ਸਤਿਕਾਰਯੋਗ ਨੇ, ਭਾਵੇਂ ਬਾਬਾ ਸ੍ਰੀ ਚੰਦ ਜੀ, ਲਕਸ਼ਮੀ ਦਾਸ ਜੀ ਨੇ, ਪਰ ਸਭ ਤੋਂ ਵੱਧ ਇਸ ਪਰਿਵਾਰ ਦੇ ਅੰਦਰ ਪੂਜਣ ਯੋਗ ਭੈਣ ਨਾਨਕੀ ਜੀ, ਪੂਜਣ ਯੋਗ ਮਾਤਾ ਸੁਲੱਖਣੀ ਜੀ, ਸ਼ਬਦਾਂ ਚ ਉਪਮਾ ਨਹੀਂ ਹੋ ਸਕਦੀ। ਤੇ ਉਸ ਪਰਿਵਾਰ ਦੇ ਅੰਦਰ ਬਾਬਾ ਸਾਹਿਬ ਸਿੰਘ ਜੀ ਬੇਦੀ ਸਾਹਿਬ ਆਏ, ਤੇ ਜਿਨ੍ਹਾਂ ਦੇ ਆਤਮ ਰਸ ਦੇ ਜਾਣਿਆ ਹਰ ਰੰਗ ਸਹਿਜੇ ਮਾਨ, ਨਾਨਕ ਧਨ 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 ਜਨ ਆਏ ਤੇ ਪਰ ਆਇਆ ਸਫਲ ਤਾਹੂ ਕੋ ਗਨੀ ਹੈ, ਸਾਰੇ ਨਹੀਂ ਸਫਲ ਹੋ ਸਕਦੇ। ਜਾਸ ਰਸਨ ਹਰ ਹਰ ਜਸ ਭਰੀ ਹੈ, ਆਏ ਵਸੇ ਸਾਧੂ ਕੇ ਸੰਗੇ, ਅੰਧੇ ਨਾਮ ਤੇ ਆਵੈ ਰੰਗੇ, ਆਵਤ ਸੋਜਨ ਨਾਮੇ ਰਾਤਾ, ਜਾ ਕੋ ਦਇਆ ਮਾਇਆ ਵਧਾਤਾ, ਏਕ ਹੈ ਆਵਨ ਫਿਰ ਜੋਨ ਨਾ ਆਇਆ, ਨਾਨਕ ਹਰ ਕੇ ਦਰਸ ਸਮਾਇਆ। ਉਹਦੇ ਜਨਮ ਦਿਹਾੜੇ ਤੇ, ਜਿਹੜੇ ਜਨਮ ਵਿੱਚ ਨਹੀਂ ਹੈ ਉਹਦਾ ਜਨਮ ਦਿਹਾੜਾ ਮਨਾ ਰਹੇ ਹੈ, ਬੜੀ ਅਸਚਰਜ ਬਾਤ ਹੈ। ਜਨਮ ਮਰਨ ਦੋਹੂ ਮੈਂ ਨਾਹੀਂ, ਜਨ ਪਰਉਪਕਾਰੀ ਆਏ। ਨਿਮਰਤਾ ਦੇ ਪੁੰਜ, ਸਤਿਕਾਰਯੋਗ ਮਹਾਂਪੁਰਸ਼ ਸੰਤ ਬਾਬਾ ਸੇਵਾ ਸਿੰਘ ਜੀ ਰਾਮ ਪ੍ਰਖੇੜੇ ਵਾਲੇ, ਵਿਦਵਾਨਾਂ ਦੇ ਵਿੱਚ ਬਾਬਾ ਕਾਨ ਸਿੰਘ ਜੀ ਮਹਾਂਪੁਰਸ਼, ਮਾਨ ਤੀਰਥ ਸਿੰਘ ਜੀ ਗੁਰਨਾਣਾ ਮੰਡੀ ਦਾ ਰੂਪ ਉਹਨਾਂ ਦੇ ਥਾਂ ਤੇ, ਹੋਰ ਸਨਿਆਸੀ ਮਹਾਂਵੇ ਪ੍ਰਤਪਾਲ ਸਿੰਘ ਜੀ ਮਹਾਂਪੁਰਸ਼ ਤੇ ਹੋਰ ਬੇਅੰਤ ਮਹਾਂਪੁਰਸ਼ ਬੈਠੇ ਹੈ, ਇਹਨਾਂ ਨੇ ਵੀ ਸਮਾਂ ਲਾਣਾ ਹੈ। ਤੇ ਮਹਾਂਪੁਰਸ਼ਾਂ ਦਾ ਆਉਣਾ ਧੰਨ ਹੈ। ਮਹਾਂਪੁਰਸ਼ ਤਾਂ ਜਾ ਕੇ ਵੀ ਨਹੀਂ ਜਾਂਦੇ, ਦੁਨੀਆਂ ਚਲੀ ਜਾਂਦੀ ਹੈ, ਮਹਾਂਪੁਰਸ਼ ਨਹੀਂ ਜਾਂਦੇ। ਮੈਂ ਇੱਕ ਵਚਨ ਬਾਬਾ ਜੀ ਇੱਕ ਬ੍ਰਹਮ ਗਿਆਨੀ ਦਾ ਸੁਣਾ ਕੇ ਗੱਲ ਸਮਾਪਤ ਕਰਨ ਲੱਗਾ, ਜਿਹੜਾ ਸਿਰਫ ਕੱਲ ਹੀ ਪਤਾ ਲੱਗਿਆ, ਕੱਲ ਤੋਂ ਪਹਿਲਾਂ ਮੈਨੂੰ ਕੋਈ ਪਤਾ ਨਹੀਂ ਸੀ। ਚੰਡੀਗੜ੍ਹ ਗੁਰਦੁਆਰਾ 22 ਸੈਕਟਰ ਦੇ 22 ਸੈਕਟਰ ਡੀ ਦਾ ਗੁਰਦੁਆਰਾ ਹੈ, ਉੱਥੇ ਬਹੁਤ ਸਾਲ ਪਹਿਲਾਂ ਤੋਂ ਮੈਂ ਜਾਂਦਾ। ਉੱਥੇ ਮੇਰੇ ਜਥੇ ਦਾ ਇੱਕ ਵਿਦਿਆਰਥੀ ਵੀ ਉੱਥੇ ਰਗੜੰਥੀ ਵੀ ਰਿਹਾ, ਉਸ ਵੇਲੇ ਦਾ ਇੱਕ ਪਰਿਵਾਰ ਜਾਣੂ ਸੀ। ਉਦੋਂ ਬੱਚੀਆਂ ਛੋਟੀ ਛੋਟੀਆਂ ਸੀ, ਹੁਣ ਉਹ ਬੱਚੀਆਂ ਬੱਚਿਆਂ ਵਾਲੀਆਂ ਹੋ ਗਈਆਂ। ਬੜੀ ਦੇਰ ਤੋਂ ਬਾਅਦ ਇੱਕ ਬੱਚੀ ਉਹਨਾਂ ਬੱਚਿਆਂ ਚੋਂ ਮਿਲੀ, ਉਹਦੀ ਬੱਚੀ ਵੀ ਨਾਲ ਸੀ ਨਸਲਪੁਰ, ਸੰਤ ਬਾਬਾ ਅਜੀਤ ਸਿੰਘ ਜੀ। ਉਹਨਾਂ ਦਾ ਜਨਮਦਿਨ ਸੀ 24 ਨੂੰ, ਤੇ ਮੈਂ ਉਹ ਜਨਮਦਿਨ ਤੇ ਹਾਜ਼ਰੀ ਭਰ ਕੇ ਆ ਰਿਹਾ ਸੀ। ਉਹ ਬੱਚੀ ਨੇ ਫਤਿਹ ਬੁਲਾਈ, ਕਹਿੰਦੀ ਬਾਬਾ ਜੀ ਸਿਆਣ ਲਿਆ। ਮੈਂ ਕਿਹਾ ਬੇਟਾ, ਜਿਹੜੇ ਬੱਚੇ ਹੱਥਾਂ 'ਚ ਜੰਮੇ ਪਲੇ ਹੋਣ, ਜਵਾਨ ਹੋਏ ਹੋਣ, ਉਹਨਾਂ ਨੂੰ ਕੌਣ ਨਹੀਂ ਸਿਆਣੂ। ਕਹਿੰਦੀ ਬਹੁਤ ਸਾਲਾਂ ਤੋਂ ਬਾਅਦ ਮੇਲ ਹੋਇਆ ਵੀ ਹੁਣ ਤੁਸੀਂ ਇਸ ਤਰ੍ਹਾਂ ਕਰੋ ਬਈ, ਇਹ ਮੇਰੇ ਘਰ ਵਾਲਾ ਖੜਾ ਹੈ, ਵੀ ਬੇਨਤੀ ਹੈ ਵੀ ਤੁਸੀਂ ਆਓ, ਬਹੁਤ ਸਾਰੀਆਂ ਗੱਲਾਂ ਕਰਨੀਆਂ। ਮੈਂ ਕਿਹਾ ਬੀਬਾ ਗੱਲਾਂ ਵਾਸਤੇ ਟਾਈਮ ਕਿਤੇ? ਕਹਿੰਦੇ ਨਹੀਂ, ਸੰਤਾਂ ਦੀਆਂ ਗੱਲਾਂ ਕਰਨੀਆਂ ਬਾਬਾ ਅਜੀਤ ਸਿੰਘ ਜੀ। ਭਾਈ ਜਸਵੀਰ ਸਿੰਘ ਜੀ ਜਿਹੜੇ ਖੰਨੇ ਵਾਲੇ, ਉਹ ਸੰਤ ਬਾਬਾ ਅਤਰ ਸਿੰਘ ਜੀ ਦਾ ਦਿਹਾੜਾ ਮਨਾਉਂਦੇ ਤੇ ਉਹਨਾਂ ਦਾ ਵੱਡਾ ਫੰਕਸ਼ਨ ਹੁੰਦਾ ਤੇ ਕੱਲ ਮੈਂ ਉੱਥੇ ਸੀ। ਉਦੋਂ ਬਾਅਦ ਉਹ ਪਰਿਵਾਰ ਮੈਨੂੰ ਘਰ ਲੈ ਗਿਆ, ਸਾਹਮਣੇ ਬਾਬਾ ਅਜੀਤ ਸਿੰਘ ਦੀ ਫੋਟੋ। ਮੈਂ ਕਿਹਾ ਭਾਈ ਪਰਿਵਾਰ ਤੁਹਾਡਾ? ਕਹਿੰਦੇ ਜੀ ਸਹੁਰੇ ਪੇਕੇ ਸਾਰੇ ਬਣਦੇ। ਮੈਂ ਕਿਹਾ ਤੁਸੀਂ ਦਰਸ਼ਨ ਕੀਤੇ ਇਹਨਾਂ ਦੇ? ਕਹਿੰਦੇ ਨਹੀਂ ਬਾਬਾ ਜੀ, ਦਰਸ਼ਨ ਨਹੀਂ ਕੀਤੇ, ਪਰ ਉਹਨਾਂ ਦੀ ਸ਼ੋਭਾ ਬੜੀ ਸੁਣੀ। ਮੈਂ ਕਿਹਾ ਫਿਰ ਇੰਨੀ ਸ਼ਰਧਾ ਕਿਵੇਂ ਹੈ ਤੁਹਾਨੂੰ? ਇੱਕ ਵਚਨ ਸੁਣਾਇਆ ਬਾਬਾ ਜੀ, ਬੜਮੁੱਲਾ ਵਚਨ ਆਇਆ। ਇੱਥੋਂ ਸਾਬਤ ਹੋ ਜਾਏਗਾ ਵੀ ਬ੍ਰਹਮ ਗਿਆਨੀ ਜਾ ਕੇ ਵੀ ਨਹੀਂ ਜਾਂਦਾ। ਬਸ ਮੇਰੀ ਇਸ ਗੱਲ 'ਤੇ ਹੈ, ਸੰਤ ਸਾਖਤ ਮਰੇ, ਸੰਤ ਸਭ ਜੀਵ ਹੈ, ਸੰਤ ਨਹੀਂ ਮਰਦਾ ਹੁੰਦਾ। ਉਹ ਬੱਚੀ ਕਹਿਣ ਲੱਗੀ ਜੀ ਮੈਂ ਸੰਤਾਂ ਦਾ ਇੱਕ ਵਚਨ। ਮੈਂ ਕਿਹਾ ਬੀਬਾ ਟਾਈਮ ਬੜਾ ਘੱਟ ਹੈ, ਵੀ ਮੈਂ ਜਾਣਾ ਕਥਾ 'ਤੇ ਜਾਣਾ, ਕੀਰਤਨ 'ਤੇ। ਕਹਿੰਦੇ ਜੀ ਇੱਕ ਵਚਨ ਤਾਂ ਸੁਣ ਕੇ ਜਾਓ। ਮੈਂ ਕਿਹਾ ਇੱਥੇ? ਕਹਿੰਦੇ ਆਹ ਮੇਰੀ ਬੱਚੀ ਹੈ ਨਾ ਛੋਟੀ ਜੀ। ਮੈਂ ਕਿਹਾ ਹਾਂ। ਹੁੰਦਾ ਕਹਿੰਦੇ ਇਸ ਦੇ ਪੇਟ 'ਚ ਇਹੋ ਜਿਹਾ ਇਨਫੈਕਸ਼ਨ ਹੋ ਗਿਆ ਵੀ PGI ਦੇ ਡਾਕਟਰਾਂ ਦੀ ਵੀ ਬੱਸ ਹੋ ਗਈ ਵੀ ਸਾਡੀ ਬੱਚੀ ਜਿਹੜੀ ਆ ਉਹ ਇੰਨੀ ਸੀਰੀਅਸ ਹੋ ਗਈ, ਲੰਮਾ ਸਮਾਂ ਬਿਮਾਰੀ ਨਾਲ ਜੂਝਦਿਆਂ ਜੂਝਦਿਆਂ ਸਾਨੂੰ ਇਹ ਹੋ ਗਿਆ ਵੀ ਬੱਚੀ ਮਰ ਜਾਏਗੀ। ਕਹਿੰਦੇ ਬੇਟਾ ਪਹਿਲਾਂ ਹੀ ਕੋਈ ਨਹੀਂ, ਬੇਟੀ ਇੱਕ ਇੱਕ ਹੈ। ਕਹਿੰਦੇ ਸਾਨੂੰ ਬੜਾ ਧੱਕਾ ਲੱਗਿਆ ਵੀ ਬੱਚੀ ਹੱਥੋਂ ਜਾ ਰਹੀ ਹੈ। ਉਹ ਬੱਚੀ ਕਹਿੰਦੀ ਵੀ ਢੇਰ ਦਵਾਈਆਂ ਸਾਡੇ ਘਰ ਲਿਆ ਕੇ ਰੱਖੀਆਂ ਪਈਆਂ ਵੀ ਨਾਂਗਾ ਨਹੀਂ ਪਾਉਣਾ ਕਦੇ। ਕਹਿੰਦੀ ਮੈਂ ਅੱਕ ਗਈ, ਬੱਚੀ ਨੇ ਤਾਂ ਮਰ ਤਾਂ ਜਾਣਾ ਹੀ ਹੈ ਵੀ ਹੁਣ ਚਾਰਾ ਕੀ ਆ। ਕਹਿੰਦੇ ਮੈਂ ਬਾਬਾ ਅਜੀਤ ਸਿੰਘ ਜੀ ਨਸਲਪੁਰ ਵਾਲੇ ਮਹਾਂਪੁਰਖਾਂ ਨੂੰ ਸਾਕਸ਼ੀ ਜਾਣ ਕਰਕੇ, ਕਹਿੰਦੀ ਮੈਂ ਰੋ ਰੋ ਕੇ ਕਿਹਾ ਕਿ ਬਾਬਾ ਜੀ ਮੇਰੀ ਬੱਚੀ ਬਚਾ ਲਓ। ਗੁਰੂ ਨਾਨਕ ਨੇ ਸੋਚਿਆ ਕਿ ਮੇਰੇ ਸਿੱਖ ਦੀ ਉਪਮਾ ਦਾ ਸਵਾਲ ਹੈ, ਜਿਹੜਾ ਮੇਰੀ ਉਪਮਾ ਕਰਦਾ ਰਿਹਾ, ਅਗਰ ਇਹ ਕ੍ਰਿਸ਼ਮਾ ਵਰਤ ਜਾਏ ਤਾਂ ਮੇਰੇ ਸੰਤ ਦੀ ਉਪਮਾ ਦੇ ਨਾਲ ਮੇਰੀ ਉਪਮਾ ਜੁੜੀ ਹੋਈ ਹੈ। ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵ ਦੀ ਜਨਕਾ ਜੈਕਾਰ ਕਰਾਈ। ਖੇਡ ਕੈਸੀ ਵਰਤੀ ਵਿਦ ਪਰੂਫ ਹੈ, ਮੈਂ ਉਹ ਬੱਚੀ ਨੂੰ ਮਿਲਾ ਸਕਦਾ, ਉਹਦੇ ਪਿਓ ਨੂੰ ਮਿਲਾ ਸਕਦਾ, ਉਹਦੀ ਮਾਤਾ ਨੂੰ ਮਿਲਾ ਸਕਦਾ, ਉਹਨਾਂ ਕੋਲ ਡੈਰੀ 'ਚ ਤਾਰੀਖ ਨੋਟ ਹੈ, ਸਮਾਂ ਨੋਟ ਹੈ, ਔਰ ਜਿਹੜੀ ਘਟਨਾ ਜਿਵੇਂ ਵਾਪਰੀ ਉਹ ਮੋਬਾਈਲ ਨੋਟ ਹੈ। 6 ਮਹੀਨਿਆਂ ਤੋਂ ਡੈਡ ਹੋਇਆ ਇੱਕ ਮੋਬਾਈਲ ਪਿਆ, ਜਿਹੜਾ ਬੇਕਾਰ ਹੋਇਆ ਸੁੱਟਿਆ ਹੋਇਆ ਸੀ, ਉਹ ਪਿਆ ਕਾਰਨ ਸੀ। ਕੋਈ ਸੋਚ ਵੀ ਨਹੀਂ ਸਕਦਾ ਵੀ ਐਸੀ ਗੱਲ ਵੀ ਹੋ ਸਕਦੀ ਹੈ। 6 ਮਹੀਨਿਆਂ ਦੇ ਡੈਡ ਹੋਏ ਮੋਬਾਈਲ ਦੇ ਵਿੱਚੋਂ ਆਵਾਜ਼ ਆਉਣ ਲੱਗ ਪਈ। ਆਵਾਜ਼ ਕੀ ਆਈ? ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾ। ਇਹ ਸ਼ਬਦ ਦੀ ਆਵਾਜ਼ ਉਸ ਮੋਬਾਈਲ ਚੋਂ ਆ ਰਹੀ ਜਿਹੜਾ 6 ਮਹੀਨੇ ਦਾ ਬੰਦ ਪਿਆ, ਜਿਹੜਾ ਡੈਡ ਹੋ ਚੁੱਕਾ, ਖਤਮ ਹੋ ਚੁੱਕਾ। ਕਹਿੰਦੇ ਜੀ ਸਾਡਾ ਧਿਆਨ ਸਾਰਾ ਵੀ ਰੋਂਦੇ ਰੋਂਦੇ ਅਸੀਂ ਮੋਬਾਈਲ ਕਿ ਨਹੀਂ ਦੇਖਣ ਲੱਗ ਗਏ, ਇਹ ਆਵਾਜ਼ ਕਿੱਥੋਂ? ਘਰ ਵਾਲਾ ਕਹਿਣ ਲੱਗਿਆ ਅਸਚਰਜ ਹੋ ਗਈ ਇਹ ਤੋਂ ਬਾਅਦ। ਇਹ ਮੋਬਾਈਲ ਤਾਂ ਬੋਲ ਸਕਦਾ ਹੀ ਨਹੀਂ ਸੀ ਕੰਪਨੀ 'ਚ ਜਾ ਕੇ ਵੀ, ਇਹ ਕਾਰੀਗਰਾਂ ਦੇ ਕੋਲ ਵੀ ਨਹੀਂ ਸੀ ਹੋ ਸਕਦਾ, ਜਿਹੜੇ ਮੋਬਾਈਲ ਦੇ ਠੀਕ ਕਰਨ ਵਾਲੇ ਤਾਂ ਡੈਡ ਹੋ ਚੁੱਕਾ ਸੀ। ਅੱਛਾ ਸੁਣੋ, ਸਾਰਾ ਸ਼ਬਦ ਸੁਣੋ, ਰੌਲਾ ਨਾ ਪਾਓ। ਸਾਰਾ ਸ਼ਬਦ ਸੁਣਿਆ ਸੰਤ ਜਨਾ ਮਿਲਾ ਲਿਆ। ਆਵਾਜ਼ ਕਿਸ ਦੀ ਸੀ? ਸੰਤ ਬਾਬਾ ਅਜੀਤ ਸਿੰਘ ਨਸਲਪੁਰ ਵਾਲਿਆਂ ਦੀ, ਆਜ਼ਾਦ ਉਸ ਮਹਾਂਪੁਰਸ਼ ਦੀ ਆਵਾਜ਼। ਕਹਿੰਦੀ ਮੇਰੇ ਘਰ ਵਾਲਾ ਨਾਸਤਿਕ ਸੀ, ਜੇ ਮੈਂ ਕਹਿੰਦੀ ਸੀ ਵੀ ਉੱਥੇ ਸੰਤਾਂ ਜਾਣਾ, ਮੂਹਰੇ ਘੂਰਦਾ ਸੀ ਮੈਨੂੰ ਵੀ ਸਾਧਾਂ ਕੋਲ ਕੀ ਤਰਿਆ ਪਿਆ, ਮੈਨੂੰ ਘੂਰ ਦਿੰਦਾ ਸੀ। ਕਹਿੰਦੀ ਇਸੇ ਕਰਕੇ ਮੈਂ ਕਦੇ ਉਸ ਤੋਂ ਵਿਆਹ ਤੋਂ ਬਾਅਦ ਕਹਿੰਦੀ ਮੈਂ ਹੌਸਲਾ ਨਹੀਂ ਸੀ ਕੀਤਾ ਤੁਹਾਨੂੰ ਘਰ ਲਿਆਉਣ ਦਾ। ਇੱਕ ਪਾਸੇ ਮੈਂ ਫਤਿਹ ਨਹੀਂ ਸੀ ਬੁਲਾਉਂਦੀ ਕਿਸੇ ਸੰਤ ਨੂੰ, ਮੇਰੇ ਘਰ ਵਾਲਾ ਲੜਕੂਗਾ ਵੀ ਸੰਤ ਨੂੰ ਫਤਿਹ ਬੁਲਾ ਦਿੱਤੀ। ਕਹਿੰਦੀ ਮੇਰੇ ਘਰ ਵਾਲਾ ਕਹਿੰਦਾ, ਬੜਾ ਅਸਚਰਜ ਹੋ ਗਿਆ, ਕਹਿਣ ਲੱਗਾ ਵੀ ਇਹ ਸੰਤਾਂ ਦੀ ਆਵਾਜ਼? ਕਹਿੰਦੀ ਹਾਂ ਉਹਨਾਂ ਦੀ ਆਵਾਜ਼ ਹੈ ਨਸਲਪੁਰ ਵਾਲੇ। ਕਹਿੰਦਾ ਫਿਰ ਚਲੋ ਆਪਾਂ ਉੱਥੇ ਚੱਲਦੇ ਹਾਂ। ਹਾਂਜੀ, ਗਏ ਉਹਨਾਂ ਦਾ ਜਿੱਥੇ ਸੰਸਕਾਰ ਹੋਇਆ ਸੀ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ, ਉੱਥੇ ਅਰਦਾਸ ਕੀਤੀ, ਫਿਰ ਬੇਨਤੀ ਕੀਤੀ ਬਾਬਾ ਦਵਾਈਆਂ ਤੋਂ ਡਾਕਟਰਾਂ ਤੋਂ ਖੇੜਾ ਛਡਾ ਦਿਓ। ਉਸ ਦਿਨ ਤੋਂ ਇੱਕ ਵੀ ਗੋਲੀ ਡਾਕਟਰ ਦੀ, ਇੱਕ ਵੀ ਟੀਕਾ ਬੱਚੀ ਦੇ ਲੱਗਿਆ ਹੋਵੇ ਤਾਂ ਤੁਸੀਂ ਆਪ ਜਾ ਕੇ ਤਸਦੀਕ ਕਰ ਸਕਦੇ ਹੋ ਬੱਚੀ ਨੌ ਪਰ ਨੌ ਹੋ ਗਈ ਹੈ। ਡਾਕਟਰ ਪੁੱਛਦੇ ਬੱਚੀ ਨੂੰ ਦਵਾਈ ਕਿੱਥੋਂ ਲਿਆਂਦੀ ਹੈ, ਉਹ ਕਹਿੰਦੇ ਅਸੀਂ ਕੀ ਦੱਸੀਏ ਵੀ ਡਾਕਟਰ ਦਾ ਗੁਰੂ ਨਾਨਕ ਦੇ ਘਰ ਦੇ ਇੱਕ ਸੇਵਕ ਨੇ ਦੇ ਦਿੱਤੀ, ਉਹ ਵੀ ਸੱਚਖੰਡ ਗਏ ਨੂੰ, ਕਿੰਨੀ ਦੇਰ ਹੋ ਗਈ ਤੇ ਦਵਾਈ ਉਹ ਦੇ ਗਿਆ ਆ ਕੇ। ਇਸ ਕਰਕੇ ਗੁਰੂ ਪਿਆਰੇ ਹੋ, ਗੁਰੂ ਨਾਨਕ ਦੀਆਂ ਗੁਰੂ ਨਾਨਕ ਜਾਣੇ, ਆਪਣੇ ਸੇਵਕੀ ਆਪੇ ਰੱਖੈ, ਆਪੇ ਨਾਮ ਜਪਾਵੈ। ਬਾਬਾ ਸਾਹਿਬ ਸਿੰਘ ਜੀ ਜਿਨ੍ਹਾਂ ਦਾ ਜੀਵਨ ਇਹੋ ਜਿਹੀਆਂ ਸ਼ਕਤੀਆਂ ਤੇ ਕਰਾਮਾਤਾਂ ਦੇ ਨਾਲ ਭਰਿਆ ਪਿਆ ਹੈ, ਬੇਅੰਤ ਸੁਣਿਆ, ਸੈਕਟਰੀ ਸਾਹਿਬ ਤੋਂ ਵੀ ਸੁਣਿਆ, ਦਾਸ ਹਿਮਨ ਦਾ ਜਾਚਕ ਹੈ, ਮਹਾਂਪੁਰਸ਼ ਕਲਯੁਗ ਕਾਰੀ ਬਾਦਰੀ ਚੜ ਚੜ ਪੈਣ ਅੰਗਿਆਰ, ਜੇ ਸੰਤ ਨਾ ਹੋਤੇ ਜਗਤ ਮੈਂ ਤੋ ਜਲ ਬਲਤਾ ਸੰਸਾਰ। ਇਹ ਸੰਸਾਰ ਦੇ ਥੰਮ ਹਨ, ਗੁਰੂ ਕਿਰਪਾ ਕਰੇ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।